दंडवत बंदन अनेक बार सर्व कला समरथ टोलन तेरा खो प्रभु नानक दे कर हथ ज्ञान अंजन गुरदिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी श्रवण कर रहे सी। इतिहास दे विच प्रसंग चल रहा सी एक पंडित ते पंडताणी दा जिन्हां दा लड़का गुजर गया है। सतगुरु हर राय सच्चे पातशाह जी ने तीसरी बारी सिखां नूं फिर आख्या कि तुसी क्यों नहीं उपकार करदे, तुहाडे विचों कोई अपने जीवन नूं क्यों नहीं देंदा, जेकर तुसी मैनूं एक जीवन दोगे ते उस जीवन दे बदले तीन जाना बचणगियां, एक पंडित दी, दूसरी पंडताणी दी ते तीसरी उहनां दे लड़के दी जिंद बचेगी। कल इथों तक कथा पहुंची सी, अज इथों अगे मैं प्रारंभ करदा। हिम सुन पग तू को सुत छोटा पीछे बैठो गुर दृग उटा। ग्रंथाकार भाई संतोख सिंह जी लिखते ने जदों सतगुरां दे इन्हां बचना नूं सुनिया उस वेले जिहड़ा भाई भगतू दा छोटा पुत्र सी जिसदा नाम जीवन सी उह सतगुरु सच्चे पातशाह जी दे पिछले पासे बैठा होया सी गुर दृश्य ओटा ਭਾਵ ਕੇ ਸਤਿਗੁਰਾਂ ਦੀ ਜਿਹੜੀ ਸਿੱਧੀ ਦ੍ਰਿਸ਼ਟੀ ਹੈ ਉਸ ਜੀਵਨ ਦੇ ਉੱਤੇ ਨਹੀਂ ਸੀ ਪੈ ਰਹੀ, ਉਹ ਮਗਰਲੇ ਪਾਸੇ ਬੈਠਾ ਸੀ। ਉੱਠ ਤੂਸ਼ਨ ਹੀ ਨਿਕਸਿਓ ਬਾਹਰ ਪਰ ਉਪਕਾਰ ਹੇਤ ਕਰ ਆਹਰ। ਕਵੀ ਜੀ ਲਿਖਦੇ ਨੇ ਕਿ ਚੁੱਪ ਚਾਪ ਉਸੇ ਵੇਲੇ ਉਹ ਸਭਾ ਦੇ ਵਿਚੋਂ ਉੱਠਿਆ ਹੈ ਤੇ ਸਭਾ ਦੇ ਵਿਚੋਂ ਬਾਹਰ ਚਲਾ ਗਿਆ। ਪਾਰੇ ਉਪਕਾਰ ਹੇਤ ਕਰ ਆਹਰ, ਭਾਵ ਕੇ ਸਤਿਗੁਰਾਂ ਨੇ ਆਖਿਆ ਹੈ ਕਿ ਜਿਹੜਾ ਆਪਣੇ ਜੀਵਨ ਨੂੰ ਦੇਵੇਗਾ ਉਹ ਵੱਡਾ ਉਪਕਾਰ ਕਰੇਗਾ। ਕਵੀ ਜੀ ਲਿਖਦੇ ਨੇ ਕਿ ਪਰ ਉਪਕਾਰ ਦਾ ਕੰਮ ਕਰਨ ਦੇ ਵਾਸਤੇ ਉਹ ਸਭਾ ਦੇ ਵਿੱਚੋਂ ਉੱਠ ਕੇ ਬਾਹਰ ਚਲਾ ਗਿਆ। ਜੀਵਨ ਨਾਮ ਆਏ ਕਰ ਡੇਰੇ ਆਸ ਤਰਨ ਕਰ ਤ੍ਰਿਣਨ ਹਛੇਰੇ। ਜੀਵਨ ਆਪਣੇ ਡੇਰੇ ਤੇ ਪਹੁੰਚਿਆ ਹੈ, ਆਣ ਕੇ ਉਸਨੇ ਜ਼ਮੀਨ ਦੇ ਉੱਤੇ ਦਬ ਦਾ ਆਸਣ ਲਾ ਲਿਆ। ਉਪਰ ਪੌੜਿਓ ਬਦਨ ਅਛਾਦ ਕਿਸੋ ਕੀਨਸ ਨਹੀਂ ਸੰਵਾਦ। ਦਬ ਦਾ ਆਸਣ ਲਾ ਕੇ ਜੀਵਨ ਉਸ ਦੇ ਉੱਤੇ ਲੰਮਾ ਪੈ ਗਿਆ, ਇੱਕ ਕੱਪੜੇ ਦੇ ਨਾਲ ਆਪਣੇ ਸਰੀਰ ਨੂੰ ਸਾਰੇ ਨੂੰ ਢੱਕ ਲਿਆ, ਉਹੀ ਕੱਪੜਾ ਮੂੰਹ ਦੇ ਉੱਤੇ ਵੀ ਪਾ ਲਿਆ। ਕਿਸੋ ਕੀਨਸ ਨਹੀਂ ਸੰਵਾਦ, ਉਸਨੇ ਕਿਸੇ ਦੇ ਨਾਲ ਕੁਝ ਵੀ ਵਚਨ ਨਹੀਂ ਕੀਤਾ, ਚੁੱਪ ਚਾਪ ਹੀ ਇੰਜ ਕੀਤਾ। ਸਰਬ ਸਰੀਰ ਵਸਤ੍ਰ ਤੇ ਢਾਂਪ ਚਾਹਸ ਪ੍ਰਾਣ ਤਿਆਗ ਬੈ ਆਪ। ਆਪਣੇ ਸਾਰੇ ਸਰੀਰ ਨੂੰ ਕੱਪੜੇ ਦੇ ਨਾਲ ਉਸਨੇ ਢੱਕ ਲਿਆ ਹੈ ਤੇ ਹੁਣ ਜੀਵਨ ਚਾਹੁੰਦਾ ਕਿ ਮੈਂ ਆਪਣੇ ਪ੍ਰਾਣਾਂ ਦਾ ਤਿਆਗ ਕਰ ਦਿਆਂ, ਭਾਵ ਕਿ ਮੈਂ ਆਪਣੇ ਸਰੀਰ ਨੂੰ ਛੱਡ ਦੇਵਾਂ। ਗੁਰ ਬਚ ਤੇ ਪਰ ਲੋਕ ਆਨੰਦ ਚਿਤ ਮੈਂ ਚਾਹਤ ਪਇਓ ਬਿਲੰਦ। ਗੁਰੂ ਦਾ ਬਚਨ ਮੰਨਣ ਕਰਕੇ ਪਰਲੋਕ ਦੇ ਵਿੱਚ ਆਨੰਦ ਹੋਵੇਗਾ। ਇਸ ਤਰ੍ਹਾਂ ਦੀ ਉਸ ਦੇ ਮਨ ਦੇ ਵਿੱਚ ਵੱਡੀ ਚਾਹ। ਜੀਵਨ ਝੂਠ ਜਗ ਮੈਂ ਸੱਚ ਮਰਨਾ, ਆਗੇ ਪਾਛੇ ਸਭ ਸਿਰ ਪਰਨਾ। ਭਾਈ ਜੀਵਨ ਲੰਮਾ ਪਿਆ ਸੋਚ ਰਿਹਾ ਹੈ ਕਿ ਜੀਣਾ ਝੂਠ ਹੈ ਤੇ ਜਿਹੜਾ ਮਰਨਾ ਹੈ ਉਹ ਸੱਚ ਹੈ। ਭਾਵੇਂ ਕੋਈ ਪਹਿਲਾਂ ਮਰ ਜਾਵੇ, ਭਾਵੇਂ ਕੋਈ ਪਿੱਛੋਂ ਮਰ ਜਾਵੇ, ਹਰ ਇੱਕ ਸਰੀਰ ਨੇ ਆਖਿਰਕਾਰ ਮਰਨਾ ਹੀ ਹੈ। ਅਬ ਤਨ ਲਗੈ ਸਕਾਰਥ ਮੇਰੋ, ਇਸ ਤੇ ਅਪਰ ਭਲੋ ਨਹੀਂ ਹੇਰੋ। ਸੋਚਦਾ ਹੈ ਜੀਵਨ ਕਿ ਹੁਣ ਜੇਕਰ ਸਤਿਗੁਰਾਂ ਦਾ ਹੁਕਮ ਮੰਨ ਕੇ ਮੈਂ ਆਪਣੇ ਸਰੀਰ ਨੂੰ ਦੇਵਾਂਗਾ ਤੇ ਮੇਰਾ ਸਰੀਰ ਕਿਸੇ ਲੇਖੇ ਦੇ ਵਿੱਚ ਆ ਜਾਵੇਗਾ। ਇਸ ਤੋਂ ਚੰਗਾ ਮਰਨਾ ਹੋਰ ਕਦੇ ਵੀ ਹੋ ਨਹੀਂ ਸਕਦਾ। ਇਤੇ ਆਦਿਕ ਮਨ ਕਰੇ ਵਿਚਾਰਾ, ਧਨ ਸੋ ਜੀਵਨ ਸਭਾ ਮਜਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦਾ ਮਨ ਦੇ ਵਿੱਚ ਭਾਈ ਜੀਵਨ ਨੇ ਵਿਚਾਰ ਕੀਤਾ ਹੈ। ਧਨ ਸੋ ਜੀਵਨ ਸਭਾ ਮਜਾਰਾ। ਕਵੀ ਜੀ ਲਿਖਦੇ ਨੇ ਕਿ ਉਸ ਸਭਾ ਦੇ ਵਿੱਚ ਇੱਕ ਧਨਤਾ ਦੇ ਯੋਗ ਜਿਹੜਾ ਪ੍ਰਮੁੱਖ ਆਦਮੀ ਸੀ ਉਹ ਜੀਵਨ ਸੀ। ਨਿਜ ਜੀਵਨ ਜੀਵਨ ਦੀਆ ਦਾਨ, ਗੁਰਬਚ ਤੇ ਪਦ ਲਇਓ ਮਹਾਨ। ਕਵੀ ਜੀ ਲਿਖਦੇ ਨੇ ਕਿ ਭਾਈ ਜੀਵਨ ਨੇ ਆਪਣੇ ਜੀਵਨ ਦਾ ਦਾਨ ਦਿੱਤਾ ਹੈ ਤੇ ਗੁਰੂ ਦੇ ਬਚਨ ਨੂੰ ਪੂਰਾ ਕਰਕੇ ਦਿਖਾਇਆ, ਪਦ ਲਹਿਓ ਮਹਾਨ। ਇਸ ਤਰੀਕੇ ਦੇ ਨਾਲ ਉਸ ਨੂੰ ਉੱਚੀ ਪਦਵੀ ਦੀ ਪ੍ਰਾਪਤੀ ਹੋਈ। ਤਤਿਸ਼ਨ ਆਪਣੇ ਪ੍ਰਾਣ ਨਿਕਾਰੇ, ਗੁਰਪੁਰ ਮੈਂ ਪਹੁੰਚਿਓ ਬਿਨ ਬਾਰੇ। ਤਤਿਸ਼ਨ ਹੀ ਉਹਨੇ ਆਪਣੇ ਪ੍ਰਾਣਾਂ ਨੂੰ ਸਰੀਰ ਤੋਂ ਵੱਖਰਾ ਕਰ ਲਿਆ, ਗੁਰੂ ਦੀ ਪੁਰੀ ਦੇ ਵਿੱਚ ਬਗੈਰ ਦੇਰੀ ਤੋਂ ਪਹੁੰਚ ਗਏ। ਇਤ ਜੀਵਨ ਜਬ ਜੀਵਨ ਤਿਆਗਿਓ, ਗੁਰੂ ਪੌਰ ਸਿਸ ਤਤਿਸ਼ਨ ਜਾਗਿਓ। ਕਵੀ ਜੀ ਲਿਖਦੇ ਨੇ ਇਸ ਪਾਸੇ ਭਾਈ ਜੀਵਨ ਨੇ ਆਪਣੇ ਜੀਵਨ ਨੂੰ ਛੱਡਿਆ ਹੈ, ਭਾਵ ਆਪਣੇ ਸਰੀਰ ਨੂੰ ਤਿਆਗਿਆ ਹੈ। ਦੂਸਰੇ ਪਾਸੇ ਜਿਹੜਾ ਪੰਡਤ ਦਾ ਲੜਕਾ ਮਰਿਆ ਹੋਇਆ ਸੀ ਉਹ ਤਤ ਛਿਨਹੇ ਜ਼ਿੰਦਾ ਹੋ ਗਿਆ।
ਉੱਠਿਓ ਜੀਵ ਕਰ ਢਿੱਗ ਪਿਤ ਮਾਤਾ, ਲੋਕ ਬਿਲੋਕਤ ਹੈ ਢਿੱਗ ਬਰਾਤਾ।
ਜਿੰਦਾ ਜਦੋਂ ਹੋ ਗਿਆ ਉਹਦੇ ਮਾਤਾ ਤੇ ਪਿਤਾ ਭਾਵ ਕੇ ਪੰਡਤ ਤੇ ਪੰਡਤਾਣੀ ਬੜੇ ਖੁਸ਼ ਹੋਏ ਨੇ। ਜਿਹੜੇ ਲੋਕ ਵੇਖ ਰਹੇ ਸਨ ਉਹ ਵੀ ਬਹੁਤ ਜ਼ਿਆਦਾ ਖੁਸ਼ ਹੋਏ ਨੇ। ਬਿਲੋਕਤ ਹੈ ਢਿੱਗ ਬਰਾਤਾ ਕਹਿਣ ਤੋਂ ਭਾਵ ਹੈ ਕਿ ਬਹੁਤੇ ਲੋਕੀ ਕੋਲ ਖੜੇ ਹੋ ਕੇ ਵੇਖਦੇ ਨੇ।
ਪਾਇਓ ਆਨੰਦ ਬਿਲੰਦ ਹੀ ਹਿਰਦੈ ਰਹੇ ਬਿਸਮਾਏ, ਸੋਦੇ ਅੰਤਰ ਪਹੁੰਚੀ ਤਬ ਜਹ ਸ੍ਰੀ ਗੁਰੂ ਹਰ ਰਾਏ।
ਸਾਰਿਆਂ ਦੇ ਮਨ ਦੇ ਵਿੱਚ ਬਹੁਤ ਵੱਡਾ ਆਨੰਦ ਪੈਦਾ ਹੋਇਆ। ਇਸ ਤੋਂ ਇਲਾਵਾ ਵੇਖਣ ਵਾਲੇ ਲੋਕ ਬਹੁਤ ਜ਼ਿਆਦਾ ਹੈਰਾਨ ਵੀ ਹੋ ਰਹੇ ਨੇ। ਇਹ ਜਿਹੜੀ ਖਬਰ ਸੀ ਬੱਚੇ ਦੇ ਜ਼ਿੰਦਾ ਹੋਣ ਦੀ, ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਪਹੁੰਚੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਧੰਨ ਗੁਰੂ ਪੂਰਨ ਪ੍ਰਭੂ, ਨਰਕ ਹੈ ਆਪਸ ਮਾਹੇ, ਰਾਮ ਚੰਦ ਕੇ ਪੌਰ ਜਿਮ ਮ੍ਰਿਤਕ ਬਿਪਰ ਸੁਤ ਜਾਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਲੋਕ ਇੱਕ ਦੂਜੇ ਦੇ ਨਾਲ ਕਹਿ ਰਹੇ ਨੇ ਕਿ ਧੰਨ ਹਨ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ, ਜਿਹੜੇ ਕਿ ਪੂਰਨ ਪ੍ਰਭੂ ਦਾ ਅਵਤਾਰ ਨੇ।
ਰਾਮ ਚੰਦ ਕੇ ਪੌਰ ਜਿਮ ਮ੍ਰਿਤਕ ਬਿਪਰ ਸੁਤ ਜਾਹ,
ਭਾਵ ਕੇ ਜਿਸ ਤਰੀਕੇ ਦੇ ਨਾਲ ਰਾਮ ਚੰਦਰ ਜੀ ਦੇ ਸਮੇਂ ਦੇ ਉੱਤੇ ਇੱਕ ਬਾਲਕ ਜ਼ਿੰਦਾ ਹੋਇਆ ਸੀ।
ਸੁਣੀ ਕਥਾ ਮੈਂ ਦਿਜ ਲੈ ਗਇਓ, ਅਦਕ ਦੁਰਲਾਪ ਰਾਮ ਦਰ ਕੀਓ।
ਇੱਕ ਪੁਰਾਣੀ ਕਥਾ ਆਪਸ ਦੇ ਵਿੱਚ ਕਹਿੰਦੇ ਨੇ। ਇੱਕ ਆਦਮੀ ਕਹਿੰਦਾ ਕਿ ਸੁਣਿਆ ਹੈ ਕਿ ਇਸੇ ਤਰੀਕੇ ਦੇ ਨਾਲ ਭਗਵਾਨ ਰਾਮ ਚੰਦਰ ਜੀ ਦੇ ਵੇਲੇ ਇੱਕ ਪੰਡਤ ਦਾ ਲੜਕਾ ਮਰ ਗਿਆ ਸੀ, ਉਹ ਵੀ ਇਸੇ ਪੰਡਤ ਦੇ ਤਰ੍ਹਾਂ
ਆਪਣੇ ਬੱਚੇ ਨੂੰ ਭਗਵਾਨ ਰਾਮ ਚੰਦਰ ਜੀ ਦੇ ਕੋਲ ਲੈ ਕੇ ਗਿਆ ਸੀ। ਉਸ ਵੇਲੇ ਰਾਮ ਜੀ ਦੇ ਦਰਵਾਜੇ ਦੇ ਉੱਤੇ ਉਸ ਪੰਡਿਤ ਨੇ ਬੜਾ ਵਿਰਲਾਪ ਕੀਤਾ ਸੀ।
ਤਬ ਰਗ ਭਰ ਬਹੁ ਕਰੇ ਉਪਾਏ, ਜਿਮ ਨਾਰਦ ਮਨ ਦਿਓ ਬਤਾਏ।
ਇੱਕ ਦੂਜੇ ਦੇ ਨਾਲ ਲੋਕ ਗੱਲਾਂ ਕਰਦੇ ਨੇ ਕਿ ਉਸ ਵੇਲੇ ਫਿਰ ਰਘੁਵਰ ਨੇ ਭਾਵ ਕੇ ਭਗਵਾਨ ਰਾਮ ਚੰਦਰ ਜੀ ਨੇ ਬਹੁਤੇ ਸਾਰੇ ਉਪਾਅ ਕੀਤੇ, ਜਿਵੇਂ ਜਿਵੇਂ ਨਾਰਦ ਮੁਨੀ ਜੀ ਨੇ ਆਖਿਆ ਉਵੇਂ ਉਵੇਂ ਕੀਤਾ।
ਜਿਉ ਕਿਉ ਘਰ ਦਿਜ ਪੁੱਤਰ ਜਿਵਾਯੋ, ਰਾਮ ਚੰਦ ਨਿਜ ਨੇਮ ਨਿਭਾਯੋ।
ਇੱਕ ਦੂਜੇ ਨੂੰ ਲੋਕ ਕਹਿੰਦੇ ਨੇ ਕਿ ਉਸ ਵੇਲੇ ਜਿਵੇਂ ਨਾ ਕਿਵੇਂ ਕਰਕੇ ਭਗਵਾਨ ਰਾਮ ਚੰਦਰ ਜੀ ਨੇ ਉਸ ਦੇ ਲੜਕੇ ਨੂੰ, ਪੰਡਿਤ ਦੇ ਲੜਕੇ ਨੂੰ ਜਿਉਂਦਾ ਕਰ ਦਿੱਤਾ ਸੀ। ਰਾਮ ਚੰਦਰ ਨਿਜ ਨੇਮ ਨਿਭਾਇਓ, ਉਹਨਾਂ ਨੇ ਆਪਣੇ ਨੇਮ ਨੂੰ ਨਿਭਾਇਆ ਸੀ।
ਸੋ ਗਤ ਭਈ ਗੁਰੂ ਦਰਬਾਰ, ਦਿਜ ਸੰਕਟ ਤੇ ਲੀਨ ਉਬਾਰ।
ਲੋਕ ਕਹਿੰਦੇ ਨੇ ਕਿ ਉਸੇ ਤਰ੍ਹਾਂ ਦੀ ਜਿਹੜੀ ਗੱਲ ਹੈ ਅੱਜ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਹੋ ਗਈ ਹੈ ਕਿ ਪੰਡਿਤ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਦੇ ਲੜਕੇ ਨੂੰ ਜ਼ਿੰਦਾ ਕਰਕੇ ਇਸ ਨੂੰ ਦੁੱਖਾਂ ਤੋਂ ਦੂਰ ਕਰ ਦਿੱਤਾ।
ਇਮ ਸੰਵਾਦ ਕਰ ਨਰ ਨਾਰੀ, ਗੁਰ ਕੀਰਤ ਕੋ ਕਰ ਉਚਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਾਰੇ ਇਸਤਰੀਆਂ ਤੇ ਪੁਰਸ਼ ਇੱਕ ਦੂਜੇ ਦੇ ਨਾਲ ਗੱਲਬਾਤ ਕਰ ਰਹੇ ਸਨ, ਜਿਸ ਗੱਲਬਾਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉੱਜਲ ਕੀਰਤੀ ਸੀ।
ਸਭਾ ਵਿਖੇ ਜਬ ਸੁਧ ਚੱਲ ਗਈ, ਬਿਪਰ ਪੁੱਤਰ ਜੀਵਿਓ ਸੁਧ ਭਈ।
ਦੂਸਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਜਿੱਥੇ ਬੈਠੇ ਹੋਏ ਸਨ ਉੱਥੇ ਵੀ ਇਹ ਖਬਰ ਪਹੁੰਚੀ ਹੈ ਕਿ ਪੰਡਿਤ ਦਾ ਲੜਕਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਜਿਉਂਦਾ ਹੋ ਗਏ।
ਸੁਣਿਓ ਅਚਾਨਕ ਸ੍ਰੀ ਹਰ ਰਾਏ, ਬੂਝਿਓ ਸ਼ੀਘਰ ਕਯੋ ਜਬ ਆਏ।
ਹੁਣ ਭਾਵੇਂ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਅੰਤਰਯਾਮੀ ਨੇ, ਉਹ ਸਾਰਾ ਕੁਝ ਜਾਣਦੇ ਨੇ, ਤਾਂ ਵੀ ਸਰੀਰਕ ਤੌਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਚਾਨਕ ਹੀ ਇਸ ਖਬਰ ਨੂੰ ਸੁਣਿਆ, ਕਿਉਂਕਿ ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਨਾ ਹੋਣ ਤੇ ਕਦੇ ਵੀ ਕੋਈ ਸਾਖੀ ਨਹੀਂ ਬਣਦੀ। ਸਾਖੀ ਨੂੰ ਬਣਾਉਣ ਦੇ ਵਾਸਤੇ ਇਹ ਸਾਰਾ ਕੁਝ ਸਤਿਗੁਰੂ ਜੀ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਅਚਾਨਕ ਹੀ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ ਹੈ ਕਿ ਤੁਹਾਡੀ ਬੜੀ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ, ਪੰਡਿਤ ਦਾ ਲੜਕਾ ਤੁਹਾਡੀ ਕਿਰਪਾ ਦੇ ਨਾਲ ਜਿਉਂਦਾ ਹੋ ਗਿਆ। ਸ਼ੀਘਰਤਾ ਦੇ ਨਾਲ ਕਿਸੇ ਨੇ ਆਣ ਕੇ ਖਬਰ ਦਿੱਤੀ।
ਕਿਹ ਸਿੱਖ ਆਪਣ ਆਰ ਬਲ ਦੀਨ, ਪਾਰੀ ਉਪਕਾਰ ਕਿਨੋ ਅਸ ਕੀਨ।
ਭਰੀ ਹੋਈ ਸਭਾ ਦੇ ਵਿੱਚ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਕਿਹੜੇ ਸਿੱਖ ਨੇ ਆਪਣੀ ਉਮਰਾਂ ਦਿੱਤੀ ਹੈ, ਕਿੰਨੇ ਸਾਰਿਆਂ ਤੋਂ ਵੱਡਾ ਉਪਕਾਰ ਕੀਤਾ ਹੈ।
ਸੁਣਤ ਸਭਾ ਸਦ ਬਿਸਮੇ ਪਏ, ਚਪਲ ਬਿਲੋਚਣ ਅਤਿ ਉਤ ਕੀਏ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਸਭਾ ਦੇ ਵਿੱਚ ਜਿੰਨੇ ਵੀ ਬੈਠੇ ਹੋਏ ਸੀ ਸਾਰੇ ਦੇ ਸਾਰੇ ਹੈਰਾਨ ਹੋ ਗਏ ਨੇ, ਕਿਉਂਕਿ ਸਭਾ ਜਿੰਨੀ ਵੀ ਬੈਠੀ ਹੋਈ ਸੀ ਸਾਰੇ ਜਿਉਂਦੇ ਸਨ, ਕੋਈ ਵੀ ਨਹੀਂ ਸੀ ਮਰਿਆ। ਇਧਰ ਉਧਰ ਆਪਣੀਆਂ ਅੱਖਾਂ ਨੂੰ ਚੰਚਲ ਕਰਕੇ ਦੇਖਣ ਲੱਗੇ ਕਿ ਕੌਣ ਮਰਿਆ।
ਨਿਜ ਨਿਜ ਨਿਕਟ ਪਿਖੈ ਸਭ ਬੈਸੇ, ਮਰਿਓ ਕੌਣ ਵਿਚਾਰਤ ਐਸੇ।
ਆਪਣੇ ਆਲੇ ਦੁਆਲੇ ਇੱਕ ਦੂਜੇ ਨੂੰ ਦੇਖਣ ਲੱਗੇ ਨੇ, ਪਰ ਕੋਈ ਵੀ ਮਰਿਆ ਹੋਇਆ ਦਿਖਾਈ ਨਹੀਂ ਦਿੰਦਾ। ਸਾਰਿਆਂ ਦੇ ਮਨ ਦੇ ਵਿੱਚ ਇੱਕੋ ਹੀ ਵਿਚਾਰ ਹੈ ਕਿ ਮਰਿਆ ਆਖਰ ਕੌਣ ਹੈ, ਕਿਉਂਕਿ ਸਤਿਗੁਰਾਂ ਨੇ ਆਖਿਆ ਸੀ ਜੇਕਰ ਇੱਕ ਮਰੇਗਾ ਆਪਣੇ ਜੀਵਨ ਨੂੰ ਦੇਵੇਗਾ, ਉਹਦਾ ਹੀ ਜੀਵਨ ਉਸ ਪੰਡਿਤ ਦੇ ਲੜਕੇ ਦੇ ਵਿੱਚ ਪ੍ਰਵਿਰਤ ਹੋਵੇਗਾ। ਮਰਿਆ ਕੌਣ ਹੈ, ਕਿਉਂਕਿ ਕੋਈ ਵੀ ਮਰਿਆ ਲਾਗੇ ਦਿਸਦਾ ਹੀ ਨਹੀਂ, ਤੇ ਨਾ ਹੀ ਕਿਸੇ ਨੇ ਬਚਨ ਕੀਤਾ ਸੀ ਕਿ ਸੱਚੇ ਪਾਤਸ਼ਾਹ ਮੈਂ ਆਪਣੇ ਜੀਵਨ ਦਾ ਦਾਨ ਦੇਣਾ।
ਪੁਨ ਸ਼ੀਘ੍ਰ ਗੁਰ ਬੂਜਣ ਕੀਨ, ਕਿਉ ਨ ਕਹੋ ਕਿਨ ਜੀਵਨ ਦੀਨ।
ਸਾਰੀ ਸਭਾ ਚੁੱਪ ਹੈ, ਕਿਸੇ ਨੇ ਵੀ ਸਤਿਗੁਰਾਂ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ, ਫੇਰ ਤੋਂ ਦੁਬਾਰਾ ਸਤਿਗੁਰਾਂ ਨੇ ਸ਼ੀਘਰਤਾ ਦੇ ਨਾਲ ਬਚਨ ਕੀਤਾ। ਕਹਿੰਦੇ ਨੇ ਕਿਉਂ ਨਾ ਕਹੋ ਕਿਨ ਜੀਵਨ ਦੇਣ, ਤੁਹਾਡੇ ਵਿੱਚੋਂ ਕੋਈ ਕਿਉਂ ਨਹੀਂ ਬੋਲਦਾ ਕਿ ਕਿੰਨੇ ਆਪਣੇ ਜੀਵਨ ਨੂੰ ਦਿੱਤਾ ਹੈ।
ਛਰੀਦਾਰ ਕਰ ਜੋਰ ਉਚਾਰਾ, ਮਹਾਰਾਜ ਨਹੀਂ ਦੁਤੀ ਸਿਦਾਰਾ।
ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਦੇਖਦੇ ਨੇ, ਪਰ ਸਭਾ ਦੇ ਵਿੱਚ ਤੇ ਕੋਈ ਨਹੀਂ ਮਰਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਕੋਈ ਐਸਾ ਪੁਰਖ ਹੈ ਜਿਹਨੂੰ ਕਿ ਦੇਖਿਆ ਹੋਵੇ ਕਿ ਸਭਾ ਦੇ ਵਿੱਚੋਂ ਉੱਠ ਕੇ ਬਾਹਰ ਚਲਾ ਗਿਆ ਹੋਵੇ। ਉਸ ਵੇਲੇ ਜਿਹੜਾ ਛੜੀਦਾਰ ਸੀ, ਭਾਵ ਕੇ ਜਿਹੜਾ ਪਹਿਰਾ ਦੇ ਰਿਹਾ ਸੀ, ਉਹਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ, ਸੱਚੇ ਪਾਤਸ਼ਾਹ ਇੱਕ ਪੁਰਸ਼ ਬਾਹਰ ਗਿਆ ਸੀ ਔਰ ਦੂਸਰਾ ਕੋਈ ਇੱਥੋਂ ਨਹੀਂ ਉੱਠਿਆ।
ਇੱਕ ਜੀਵਨ ਪਗ ਤੂੰ ਸੁੱਤ ਗਯੋ, ਹਟ ਕਰ ਸੋ ਨਹੀਂ ਆਵਤ ਪਯੋ।
ਉਹ ਪਹਿਰੇ ਵਾਲਾ ਕਹਿੰਦਾ, ਸੱਚੇ ਪਾਤਸ਼ਾਹ ਮੈਂ ਤੇ ਡਿਊਟੀ ਦੇ ਰਿਹਾ ਹਾਂ, ਮੈਂ ਤੇ ਪਹਿਰਾ ਦੇ ਰਿਹਾ ਹਾਂ, ਸੱਚੇ ਪਾਤਸ਼ਾਹ ਕੋਈ ਵੀ ਇੱਥੋਂ ਉੱਠ ਕੇ ਬਾਹਰ ਨਹੀਂ ਗਿਆ। ਇੱਕੋ ਜੀਵਨ ਜਿਹੜਾ ਭਾਈ ਭਗਤੂ ਜੀ ਦਾ ਲੜਕਾ ਸੀ, ਉਹ ਤੁਹਾਡੇ ਪਿਛਲੇ ਪਾਸੇ ਬੈਠਾ ਹੋਇਆ ਸੀ, ਉਹ ਉੱਠ ਕੇ ਚਲਾ ਗਿਆ, ਪਰ ਉਸ ਤੋਂ ਬਾਅਦ ਉਹ ਵਾਪਸ ਆਣ ਕੇ ਸਭਾ ਦੇ ਵਿੱਚ ਨਹੀਂ ਬੈਠਾ।
ਅਪਰ ਸਭਾ ਸਭ ਬੈਠੀ ਹੈ, ਵਿਪਰ ਪ੍ਰਸੰਗ ਸੁਣਤ ਜੇ ਕਹੇ।
ਉਹ ਪਹਿਰੇਦਾਰ ਸਤਿਗੁਰਾਂ ਨੂੰ ਕਹਿੰਦਾ ਕਿ ਬਾਕੀ ਸਾਰੀ ਦੀ ਸਾਰੀ ਸਭਾ ਉਸੇ ਤਰੀਕੇ ਦੇ ਨਾਲ ਬੈਠੀ ਰਹੀ ਹੈ।
ਵਿਪਰ ਪ੍ਰਸੰਗ ਸੁਣਤ ਜੇ ਕਹੇ, ਹੇ ਸੱਚੇ ਪਾਤਸ਼ਾਹ ਜੋ ਪ੍ਰਸੰਗ ਬ੍ਰਾਹਮਣ ਦਾ ਕਿਹਾ ਜਾ ਰਿਹਾ ਸੀ ਤੁਹਾਡੇ ਵੱਲੋਂ, ਉਸ ਪ੍ਰਸੰਗ ਨੂੰ ਸੁਣਨ ਤੋਂ ਬਾਅਦ ਹੀ ਹੋ ਗਿਆ।
ਸੋ ਰਾਵਰ ਕੇ ਹੁਤੋ ਪਿਛਾਰੀ, ਨਿਕਸਿਓ ਤੂਸ਼ਣ ਬੰਧਨ ਧਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਹਿਰੇਦਾਰ ਕਹਿੰਦਾ ਕਿ ਤੁਹਾਡੀਆਂ ਨਜ਼ਰਾਂ ਤੋਂ ਉਹ ਓਝਲ ਸੀ, ਭਾਵ ਕਿ ਤੁਹਾਡੇ ਪਿਛਲੇ ਪਾਸੇ ਬੈਠਾ ਹੋਇਆ ਸੀ, ਇਸ ਕਰਕੇ ਤੁਸੀਂ ਉਸ ਨੂੰ ਜਾਂਦਾ ਨਹੀਂ ਦੇਖਿਆ। ਮੈਂ ਦੇਖਿਆ ਕਿ ਤੁਹਾਨੂੰ ਚੁੱਪ ਚਾਪ ਨਮਸਕਾਰ ਕਰਕੇ ਉਹ ਮੇਰੇ ਲਾਗੋਂ ਦੀ ਲੰਘ ਗਿਆ ਸੀ।
ਸੁਣ ਗੁਰ ਕਹਿਓ ਸ਼ੀਘਰ ਸੁਧ ਲੀਜੈ, ਤਿਸ ਬਿਲੋਕ ਹਮ ਸੰਗ ਕਹੀਜੈ।
ਉਸੇ ਵੇਲੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਸ਼ੀਘਰਤਾ ਦੇ ਨਾਲ ਜਾ ਕੇ ਭਾਈ ਜੀਵਨ ਦੀ ਖਬਰ ਲਓ, ਉਸ ਨੂੰ ਦੇਖ ਕੇ ਸਾਡੇ ਕੋਲ ਉਸ ਦੀ ਖਬਰ ਪਹੁੰਚਾਓ।
ਦੌਰੇ ਦਾਸ ਗਏ ਦੋਏ ਤੀਨ, ਡੇਰੇ ਪ੍ਰਥਮ ਜਾਏ ਪਿਖ ਲੀਨ।
ਦੌੜਦੇ ਹੋਏ ਸਤਿਗੁਰਾਂ ਦੇ ਦੋ ਤਿੰਨ ਦਾਸ ਭਾਈ ਜੀਵਨ ਜੀ ਦੇ ਡੇਰੇ ਦੇ ਉੱਤੇ ਪਹੁੰਚੇ।
ਬਸਤ੍ਰ ਆਛਾਦਤ ਤ੍ਰਿਨਨ ਪਰਿਓ ਹੈ, ਪਿਖ ਉਗਾਰ ਬਿਨ ਪ੍ਰਾਣ ਮਰਿਓ ਹੈ।
ਕੀ ਦੇਖਿਆ ਕਿ ਭਾਈ ਜੀਵਨ ਜੀ ਦਬ ਦੇ ਆਸਣ ਦੇ ਉੱਤੇ ਲੰਮੇ ਪਏ ਨੇ, ਉੱਪਰ ਸਾਰੇ ਸਰੀਰ ਨੂੰ ਕੱਪੜੇ ਦੇ ਨਾਲ ਢੱਕਿਆ ਹੋਇਆ, ਪਿਖ ਉਗਾਰ ਬਿਨ ਪ੍ਰਾਣ ਮਰਿਓ ਹੈ। ਕੱਪੜੇ ਨੂੰ ਪਰਾਂ ਕਰਕੇ ਜਦੋਂ ਉਹਨਾਂ ਨੇ ਦੇਖਿਆ, ਬਿਨ ਪ੍ਰਾਣ, ਭਾਵ ਕੇ ਭਾਈ ਜੀਵਨ ਦੇ ਪ੍ਰਾਣ ਨਹੀਂ ਹਨ, ਉਹ ਮਰੇ ਪਏ ਨੇ।
ਦੌਰ ਗਏ ਗੁਰ ਸੰਗ ਕਹਿਓ, ਜੀਵਨ ਜਾਏ ਅਜੀਵਨ ਲਹਿਓ।
ਦੌੜਦੇ ਹੋਏ ਦਾਸ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਆਣ ਕੇ ਅਰਜ ਕੀਤੀ ਹੈ, ਸੱਚੇ ਪਾਤਸ਼ਾਹ
ਜੀਵਨ ਜਾਏ ਅਜੀਵਨ ਲਹਿਓ।
ਸੱਚੇ ਪਾਤਸ਼ਾਹ ਭਾਈ ਜੀਵਨ ਨੂੰ ਜਾ ਕੇ ਦੇਖਿਆ, ਪਰ ਦੇਖਿਆ ਹੈ ਅਜੀਵਨ, ਭਾਵ ਕਿ ਉਹਦੇ ਵਿੱਚ ਜੀਵਨ ਨਹੀਂ ਹੈ, ਉਹਦੇ ਵਿੱਚ ਪ੍ਰਾਣ ਨਹੀਂ ਹਨ। ਸੱਚੇ ਪਾਤਸ਼ਾਹ ਭਾਈ ਜੀਵਨ ਜੀ ਚੜ੍ਹਾਈ ਕਰ ਗਏ।
ਬਸਤ੍ਰ ਅਛਾਦ ਦੇਹ ਪਰ ਸਾਰੇ, ਦਿਜ ਸੁਤ ਹਿਤ ਦੀਏ ਪ੍ਰਾਣ ਨਿਕਾਰੇ।
ਸੱਚੇ ਪਾਤਸ਼ਾਹ ਉਹਨਾਂ ਨੇ ਆਪਣੇ ਸਾਰੇ ਸਰੀਰ ਨੂੰ ਕੱਪੜੇ ਦੇ ਨਾਲ ਢੱਕਿਆ ਹੋਇਆ, ਤੇ ਤੁਹਾਡੇ ਹੁਕਮ ਦੇ ਅਨੁਸਾਰ ਲੱਗਦਾ ਹੈ ਕਿ ਪੰਡਤ ਦੇ ਲੜਕੇ ਨੂੰ ਜ਼ਿੰਦਾ ਕਰਨ ਦੇ ਵਾਸਤੇ ਉਹ ਆਪਣੇ ਪ੍ਰਾਣਾਂ ਨੂੰ ਤਿਆਗ ਗਏ।
ਸੁਣਤ ਰਿਸੇ ਗੁਰ ਸਭਨ ਸੁਣਾਇਓ, ਮਮ ਸੁਤ ਹੱਥ ਦੇ ਪੁੱਤਰ ਜਿਵਾਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੂੰ ਇਸ ਤਰ੍ਹਾਂ ਦੀ ਖਬਰ ਦਿੱਤੀ ਗਈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਰਿੱਸੇ, ਬਹੁਤ ਖਫਾ ਹੋਏ, ਤੇ ਸਤਿਗੁਰਾਂ ਨੇ ਅਚਾਨਕ ਹੀ ਮੂੰਹ ਦੇ ਵਿੱਚੋਂ ਆਖਿਆ,
ਮਾਮ ਸੁਤ ਹੱਥ ਦਿਜ ਪੁੱਤਰ ਜਿਵਾਯੋ।
ਕਹਿੰਦੇ ਨੇ ਮੇਰੇ ਪੁੱਤਰ ਨੂੰ ਮਾਰ ਕੇ ਤੁਸੀਂ ਪੰਡਤ ਦੇ ਪੁੱਤਰ ਨੂੰ ਜ਼ਿੰਦਾ ਕੀਤਾ। प्रभ पाने को मान नाही, बोल निकट सिपारिश माही। हुण सतगुरु सच्चे पातशाह जी इन्ना ज्यादा भाई जीवन दे नाल प्यार करदे सन कि सतगुरां ने आख्या कि मेरा पुत्तर मर गया ते ओ पंडित दा लड़का जिंदा होया। प्रभ पाने को मान नाही, बोले निकट सिफारिश माही। सतगुरु जी कहंदे ने कि तुसीं सारयां ने सिफारिश ते जरूर कीती कि पंडित दे लड़के नूं जिंदा कर देवां, पर सच्चे पातशाह जी कहंदे ने कि प्रभु दे पाणे नूं नहीं मन्निया। इत आदिक बच भने कनेरे, पठे दास पुण तिसके डेरे। इस तरीके दे नाल सतगुरां ने होर भी बहुत सारे बचन विलास कीते ते फिर दोबारा भाई जीवन दे डेरे दे उते अपने दासां नूं भेजिया। होए पुत्तर इस को ले आवो, शीघ्र जाए सब सुध को पावो। सतगुरु जी कहंदे ने कि जेकर भाई जीवन दा कोई पुत्र है ते उस नूं लै के आवो, एदे नाल जेड़े भी बराड आए ने उन्हां नूं भी जाके इस गल दी खबर पुछो। होते बिराड कुछ तह मिले, बूज सकल जाए कर भले। भाई जीवन दे मरण दी खबर फैली है, इधरों सतगुरां दे भेजे हुए दास उन्हां बिराड़ां नूं जाके मिले ने जेड़े के भाई जीवन दे नाल आए हुए सन। बूझां सकल जाए कर भले, उन्हां सारयां नूं जाके पुछया कि तुहाडे विच कोई भाई जीवन दा पुत्तर शामिल है या नहीं है। गुरु हकारत सुत इस जोए, इहां किदों कर में जे होए। सतगुरां दे दास उन्हां बिराड़ां नूं कहिंदे ने कि सतगुरु सच्चे पातशाह जी भाई जीवन दे पुत्तर नूं बुला रहे ने, जेकर तुहाडे विच नाल तुहाडे आया है तां वी सतगुरां दे कोल पहुंचे, जां कि घर दे विच है ते उत्थों वी बुलाया जावे। शीघ्र चलो ले किदों हकारो, गुरसों मिल पुण इस सस कारो। सतगुरां दे दास कहिंदे ने कि शीघ्रता दे नाल चलो, भाई जीवन दे लड़के नूं सतगुरां दे कोल लै के गुरु सो मिल पुण इस संस्कारो। पहला सतगुरां नूं जाके मिलो ते फिर भाई जीवन दे दा संस्कार कीता जाए। दासन सो बिराड चले आए, ठांडे होए हजूर बताए। दासां दे नाल मिलके ओ बिराड सतगुरां दे कोल पहुंचे ने, अगे हथ जोड़ के ओ खलो गए ने ते सतगुरां नूं कहन लगे। कहिंदे ने बरख अष्ट दस को एह पायो, अब के इन मुकलावा लियो। सच्चे पातशाह जी नूं ओ बिराड कहिंदे ने कि सच्चे पातशाह भाई जीवन अजे 18 सालां दा होया सी, अब के इन मुकलावा लियो, थोड़ी ही देर होई है इस दे विआह होए नूं, इह मुकलावा लै के आया सी। अब लो पुत्र न जन्म्यो कोई, गर्भवती इसके घर जोई। कहिंदे ने सच्चे पातशाह अजे तक कोई भी पुत्र इस दे घर दे विच पैदा नहीं होया, पर इन्ना जरूर है कि भाई जीवन दी जिहड़ी घरवाली है ओ गर्भवती है। गुर दर्शन हित चल कर आयो, गुरु बाक ते तुरत समायो। हाथ जोड़ के कहंदे ने कि सच्चे पातशाह तुहाडा दर्शन करन दे वास्ते ए चल के आया सी ते तुहाडा ऐसा वचन हो गया, ए कारण बन गया कि तुरत ही इत्थे समा गया, चढ़ाई कर गया। श्री हर राय सुनत पुन कह, जो इस त्रिया गर्भ में है। उस वेले सतगुरु हर सच्चे पातशाह जी ने वचन कीता, कहंदे ने कि जेड़ा भी इस दी औरत दे गर्भ दे विच है, संत दास तिस नाम रखीजै, अधिक बंस जुत होए जनीजै। सतगुरु हर सच्चे पातशाह जी कहंदे ने कि गर्भ दे विचों एक पुत्र पैदा होवेगा और उस पुत्र दा नाम संत दास रखिया जावे, अधिक बंस जुत होए जनीजै। ओ जिहड़ा संत दास पैदा होण वाला है, सतगुरु जी कहंदे ने कि ओहदी वंश बहुत ही ज्यादा वधेगी। जन्म पुत्र प्यार कर पारो एक ते हम कर दे हजारो।
सतगुरु हर राय सच्चे पातशाह जी उन्हां बराड़ां नूं कहिंदे ने कि जीवन दी घरवाली नूं जाके कह दिओ कि उहदे घर दे विच इक पुत्र पैदा होवेगा जिस दा नाम संत दास रख्या जावे। उस नूं आखियो कि प्रेम प्यार दे नाल उस नूं पाले। एक ते हम कर दे हजारे भाव के पुत्र ते एक पैदा होवेगा पर उस पुत्र दी अंश वंश असीं हजारां दी गिनती दे विच बना देंगे।
ब्रेंद बांस फैले जग माही ब्रदा अदक दूसर जिम नाही।
सतगुरु जी कहिंदे ने कि भाई जीवन दे पुत्र संत दास दी जड़ी वंश है वह बहुत ही ज्यादा दुनिया दे उते फैलेगी। ब्रदा अदक दूसर जिम नाही बहुत ही ज्यादा वधेगी पर दूसरे दी नहीं वधेगी। कहण तो भाव है कि जिहड़ा भाई गौरा है ओदी वंश इन्नी नहीं वधेगी जिन्नी के भाई जीवन दी अगों वधे।
और प्रसन्न होए कर बार दीने सो अब जाहर जग में चीने।
ग्रंथाकार भाई संतोख सिंह जी लिखदे ने कि हिरदे तो प्रसन्न होके खुश होके सतगुरां ने वरदान दिते सन सो अब जाहर जग में चीने। ओ जिहड़े सतगुरां दे दिते हुए वरदान ने कवि जी लिखदे ने कि जग दे विच जाहर ने प्रगट ने।
भगत सुत गौरा बड जोए ताहे बांस बीसक नर सोए।
कवि जी लिखदे ने कि भाई भगतू दा जिहड़ा वड्डा पुत्र गौरा सी ओदी वंश दे विचों वीत ही आदमी जिउंदे ने।
संत दास जो जीवन केरा तिसके वंश हजारों हेरा।
पर कवि जी लिखदे ने कि संत दास जिहड़ा सतगुरां दी कृपा दे नाल पैदा होया भाई जीवन दे घर दे विच ओदी वंश हजारां दी गिनती दे विच वधे।
तीन ग्राम बस नाहे समावे बहर अगारी बद तो जावे।
कवि संतोख सिंह जी लिखदे ने कि तीन पिंडा दे विच भी जेकर भाई जीवन दी अंश नूं वसाया जावे ते तिन्ना पिंडा दे विच ओदी वंश दे लोक समाउंदे नहीं हन और इस तों इलावा होर भी अगे दे अगे ओ वधदे जांदे ने।
जिस प्रकार बार गुरु उबाचा जगत प्रसिद्ध देख लेहो साचा।
ग्रंथाकार भाई संतोख सिंह जी लिखदे ने कि जिस तरीके दे नाल सतगुरां ने वचन कीता सी उसे तरह पूरा होया जगत दे विच प्रसिद्ध है देख लेहो साचा। भाई संतोख सिंह जी लिखदे ने इह गल बिलकुल सच्ची है। हुण कवि जी इह गल इत्थे अपनी निजी जानकारी दे अनुसार लिखदे ने। उन्हां ने अखां दे नाल इस अंश नूं वंश नूं देखिया है इसे करके ओ इस गल नूं सही कर रहे ने कि देख लो इह गल सच्ची है।
पुन पाई जीवन संस्कार जिन दे प्राण कीन उपकारा।
कवि जी लिखदे ने कि इस तों बाद फिर भाई जीवन दे शरीर दा संस्कार कीता गया जेड़े भाई जीवन ने अपने प्राणा दा दान दे के वड्डा उपकार कीता सी।
सत गुर धन सिख पी तन्ने प्रभ के बाक दास जिन मने।
कवि जी लिखदे ने कि सतगुरु जी भी धन ने ते सतगुरां दे बनाए हुए ऐसे सिख भी धन ने प्रभु दे पाणी नूं जेड़े मनदे ने ते सतगुरां दे वचनां नूं दास जान के ओ प्रवान करदे ने।
श्री हर राय सुकीरत चूली कर कर मनो मालती फूली।
कवि जी लिखदे ने कि इस तरीके दे नाल सतगुरु हर राय सच्चे पातशाह जी दी जिहड़ी कीर्ति है ओ जगह जगह दे उते फैली है। घर घर मनो मालती फूली इस तरह कीर्ति फैली है जिवें कि घर घर दे विच मालती दीआं कलियां खिड़ियां होण।
देश बदेशन ऐसी पाई पांत मरालन जन उड गई।
कवि जी लिखदे ने कि घर घर दे विच जिस तरह मालती दीआं कलियां खिड़ियां होण। मालती आख्या जांदा चमेली नूं पाव के जिवें चमेली दीआं कलियां खिड़ियां होण इस तरह सतगुरां दी कीर्ति घर घर दे विच फैली है।
देश बदेशन ऐसी भई ਪਾਂਤ ਮਰਾਲਣ ਜਨ ਉੱਡ ਗਏ। ਕਵੀ ਜੀ ਲਿਖਦੇ ਨੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਸਤਿਗੁਰਾਂ ਦੀ ਕੀਰਤੀ ਪਸਰੀ ਹੈ, ਪਾਂਤ ਮਰਾਲਣ ਜਨ ਉੱਡ ਗਏ, ਜਿਵੇਂ ਕਿ ਕਤਾਰਾਂ ਦੀਆਂ ਕਤਾਰਾਂ ਹੰਸਾਂ ਦੀਆਂ ਇੱਕ ਜਗ੍ਹਾ ਤੋਂ ਉੱਡ ਕੇ ਦੂਸਰੀ ਜਗ੍ਹਾ ਚਲੀਆਂ ਜਾਂਦੀਆਂ ਨੇ, ਇਸੇ ਤਰ੍ਹਾਂ ਕੀਰਤੀ ਦਾ ਵਿਸਥਾਰ ਹੋਇਆ। ਕਿਦੋਂ ਚੰਦਰ ਕਾ ਜਗਤ ਬਿਥਾਰੀ, ਸੋਜਨ ਚਕੋਰਨ ਕੋ ਸੁਖ ਕਾਰੀ। ਕਵੀ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਜਿਵੇਂ ਚੰਦਰਮਾ ਦੀ ਜਿਹੜੀ ਚਾਂਦਨੀ ਹੈ ਉਹ ਜਗ੍ਹਾ ਜਗ੍ਹਾ ਦੇ ਉੱਤੇ ਆਪਣਾ ਵਿਸਥਾਰ ਕਰਦੀ ਹੈ, ਦੁਨੀਆਂ ਦਾ ਐਸਾ ਕੋਈ ਵੀ ਕੋਣਾ ਨਹੀਂ ਹੁੰਦਾ ਜਿੱਥੇ ਕਿ ਚੰਦਰਮਾ ਦੀ ਚਾਂਦਨੀ ਨਹੀਂ ਪਹੁੰਚਦੀ। ਇਸੇ ਤਰ੍ਹਾਂ ਚੰਦਰਮਾ ਦੀ ਚਾਂਦਨੀ ਦੀ ਤਰ੍ਹਾਂ ਸਤਿਗੁਰਾਂ ਦੇ ਜਸ ਦਾ ਵਿਸਥਾਰ ਹੋਇਆ। ਸੁਜਨ ਚਕੋਰਨ ਕੋ ਸੁਖਕਾਰੀ, ਤੇ ਜਿਹੜੀ ਚੰਦਰਮਾ ਦੀ ਚਾਂਦਨੀ ਹੈ ਉਹ ਚਕੋਰ ਨੂੰ ਬੜੀ ਚੰਗੀ ਲੱਗਦੀ ਹੈ। ਇਸੇ ਤਰ੍ਹਾਂ ਸਤਿਗੁਰਾਂ ਦੀ ਜਿਹੜੀ ਚੰਦਰਮਾ ਵਰਗੀ ਚਾਂਦਨੀ ਰੂਪੀ ਜਸ ਹੈ ਉਹ ਕਵੀ ਜੀ ਲਿਖਦੇ ਨੇ ਕਿ ਚਕੋਰ ਵਰਗੇ ਸੁਜਨਾਂ ਨੂੰ ਭਾਵ ਕੇ ਸੱਜਣ ਪੁਰਸ਼ਾਂ ਨੂੰ ਬੜਾ ਪਾਇਆ, ਬੜਾ ਚੰਗਾ ਲੱਗਾ। ਦੇ ਜੇ ਆਨੰਦ ਪਾਨੰਦਨ ਜੀਓ, ਮਨੋ ਮ੍ਰਿਤਕ ਨੇ ਅੰਮ੍ਰਿਤ ਪੀਓ। ਕਵੀ ਜੀ ਲਿਖਦੇ ਨੇ ਕਿ ਪੰਡਤ ਤੇ ਪੰਡਤਾਣੀ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ ਕਿਉਂਕਿ ਉਹਨਾਂ ਦਾ ਪੁੱਤਰ ਜਿਉਂਦਾ ਹੋ ਗਿਆ। ਮਨੋ ਮ੍ਰਿਤਕ ਨੇ ਅੰਮ੍ਰਿਤ ਪੀਓ, ਇੰਨਾ ਜ਼ਿਆਦਾ ਦੋਵਾਂ ਜੀਆਂ ਨੂੰ ਆਨੰਦ ਹੋਇਆ ਕਿ ਜਿਵੇਂ ਮਰਿਆ ਹੋਇਆਂ ਦੇ ਮੂੰਹ ਦੇ ਵਿੱਚ ਅੰਮ੍ਰਿਤ ਦੀਆਂ ਬੂੰਦਾਂ ਪੈ ਗਈਆਂ ਹੋਣ। ਇਮ ਬਾਸੇ ਗੁਰਪੁਰ ਕਰ ਤਾਰਾ, ਕਰੈ ਚਿਰਤਰ ਅਨੇਕ ਪਰਕਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਨਗਰੀ ਦੇ ਵਿੱਚ ਟਿਕੇ ਹੋਏ ਨੇ, ਅਨੇਕਾਂ ਤਰ੍ਹਾਂ ਦੇ ਸਤਿਗੁਰੂ ਜੀ ਕੌਤਕ ਰੋਜ਼ ਕਰਦੇ ਨੇ।
ਕੇਤਕ ਬਾਸਰ ਬਹੁਰ ਬਿਤਾਏ, ਦਾਸ ਉਦਾਰਤ ਹੈ ਸਮੁਦਾਏ।
ਜਿਹੜੇ ਸਤਿਗੁਰੂ ਜੀ ਰੋਜ਼ ਹੀ ਦਾਸਾਂ ਦਾ ਉਧਾਰ ਕਰਦੇ ਨੇ ਉਹਨਾਂ ਸਤਿਗੁਰਾਂ ਨੂੰ ਰਹਿੰਦਿਆਂ ਹੋਇਆਂ ਹੋਰ ਕਾਫੀ ਸਾਰੇ ਦਿਨ ਬਤੀਤ ਹੋਏ।
ਇੱਕ ਦਿਨ ਵਹਿਰ ਕੂਪ ਗੁਰ ਕੇਰਾ, ਸ਼ਕਰ ਗੰਗ ਜਿਹ ਪੁੰਨਕ ਹੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਸਤਿਗੁਰੂ ਜੀ ਬਾਹਰ ਉਸ ਖੂਹ ਦੇ ਕੋਲ ਚਲੇ ਗਏ ਨੇ ਜਿਹੜਾ ਖੂਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਾਇਆ ਸੀ, ਜਿਸ ਖੂਹ ਦਾ ਨਾਮ ਸ਼ਕਰ ਗੰਗ ਹੈ ਔਰ ਜਿਹੜਾ ਕਿ ਬਹੁਤ ਵੱਡੇ ਪੁੰਨਾ ਵਾਲਾ ਹੈ।
ਤ੍ਰਿਤੀ ਜਾਮ ਮੈਂ ਸਤ ਗੁਰ ਗਏ, ਪਿਖ ਰਮਣੀਕ ਥਾਨ ਥਿਤ ਪਏ।
ਦਿਨ ਦੇ ਤੀਸਰੇ ਪਹਿਰ ਸਤਿਗੁਰੂ ਜੀ ਉਸ ਖੂਹ ਦੇ ਲਾਗੇ ਪਹੁੰਚੇ ਨੇ, ਸੋਹਣੀ ਰਮਣੀਕ ਜਗ੍ਹਾ ਦੇਖ ਕੇ ਸਤਿਗੁਰੂ ਜੀ ਉੱਥੇ ਬਹਿ ਗਏ।
ਸੌਚ ਇਸ਼ਨਾਨ ਕਰਿਓ ਹਰ ਖਾਏ, ਬੈਠ ਬਹੁਰ ਦੀਵਾਨ ਲਗਾਏ।
ਉਸੇ ਹੀ ਖੂਹ ਦੇ ਵਿੱਚੋਂ ਇਸ਼ਨਾਨ ਪਾਣੀ ਕਰਕੇ ਸਤਿਗੁਰੂ ਜੀ ਪ੍ਰਸੰਨ ਹੋਏ ਨੇ, ਫਿਰ ਉਸਦੇ ਕਿਨਾਰੇ ਦੇ ਲਾਗੇ ਹੀ ਬੈਠ ਕੇ ਸਤਿਗੁਰਾਂ ਨੇ ਦੀਵਾਨ ਲਗਾਇਆ।
ਹੁਤੇ ਬ੍ਰੇਦ ਜੇ ਨਿਕਟ ਨਿਹਾਰੇ, ਤਿੰਨ ਬੂਜਣ ਹਿਤ ਬੈਨ ਉਚਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਲਾਗੇ ਬਜ਼ੁਰਗ ਆਦਮੀ ਸਨ ਉਹਨਾਂ ਨੂੰ ਦੇਖ ਕੇ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਪੁੱਛਣ ਲੱਗੇ।
ਕਹਿੰਦੇ ਨੇ ਸ੍ਰੀ ਅਰਜਨ ਗੁਰ ਵੱਡੇ ਹਮਾਰੇ, ਜਗ ਪਰ ਜਿਨੋ ਕੀਨ ਪੁਕਾਰੇ।
ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਡੇ ਵੱਡੇ ਵੱਡੇ ਗੁਰੂ ਸਹਿਬਾਨ ਹੋਏ ਨੇ, ਜਿਨ੍ਹਾਂ ਨੇ ਦੁਨੀਆਂ ਦੇ ਉੱਤੇ ਬਹੁਤ ਵੱਡੇ ਉਪਕਾਰ ਕੀਤੇ।
ਜਿਸ ਪ੍ਰਕਾਰ ਇਹ ਕੂਪ ਲਗਾਇਓ, ਫਲ ਵਿਸਾਲ ਇਸ਼ਨਾਨ ਬਤਾਇਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਤਰੀਕੇ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਖੂਹ ਦਾ ਨਿਰਮਾਣ ਕੀਤਾ, ਇਸ ਨੂੰ ਬਣਾਇਆ,
ਫਲ ਵਿਸਾਲ ਇਸ਼ਨਾਨ ਬਤਾਇਓ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਖੂਹ ਦਾ ਇਸ਼ਨਾਨ ਕਰਨ ਦੇ ਨਾਲ ਵੱਡੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਯਾਦ ਰੱਖਣ ਦੀ ਇਹ ਲੋੜ ਹੈ ਕਿ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਨਗਰੀ ਦੇ ਬਣਨ ਦਾ ਸਾਰਾ ਪ੍ਰਸੰਗ ਉਥੋਂ ਦੇ ਵਾਸੀਆਂ ਤੋਂ ਸੁਣਿਆ ਸੀ। ਉਸ ਦੇ ਵਿੱਚ ਇਸ ਖੂਹ ਦਾ ਵੀ ਜ਼ਿਕਰ ਆਇਆ ਸੀ, ਪਰ ਸਿਰਫ ਇੰਨਾ ਜ਼ਿਕਰ ਆਇਆ ਸੀ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਪਹਿਲਾਂ ਇੱਥੇ ਹੀ ਆਣ ਕੇ ਬੈਠੇ ਸਨ, ਬਾਅਦ ਦੇ ਵਿੱਚ ਇੱਥੇ ਸਤਿਗੁਰਾਂ ਨੇ ਇਹ ਖੂਹ ਲਗਾਇਆ, ਪਰ ਖੂਹ ਕਿਸ ਤਰ੍ਹਾਂ ਲਾਇਆ ਇਹਦਾ ਪ੍ਰਸੰਗ ਉੱਥੇ ਨਹੀਂ ਸੀ ਆਇਆ। ਹੁਣ ਕਵੀ ਜੀ ਉਸ ਗੱਲ ਨੂੰ ਪ੍ਰਗਟ ਕਰ ਰਹੇ ਨੇ ਕਿ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ, ਇਹ ਖੂਹ ਸਤਿਗੁਰਾਂ ਨੇ ਕਿਸ ਤਰ੍ਹਾਂ ਲਾਇਆ ਜਿਹਦੇ ਸਤਿਗੁਰਾਂ ਨੇ ਵੱਡੇ ਉਪਕਾਰ ਬਿਆਨ ਕੀਤੇ। ਸੋ ਤੁਮ ਜਾਣਤ ਹਮੇ ਬਤਾਵੋ ਮਹਿਮਾ ਮਹਾ ਮਹਾਨ ਸੁਣਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਬਜ਼ੁਰਗ ਹੋ, ਤੁਸੀਂ ਇਸ ਗੱਲ ਨੂੰ ਜਾਣਦੇ ਹੋਵੋਗੇ, ਜੇਕਰ ਜਾਣਦੇ ਹੋ ਤੇ ਸਾਨੂੰ ਦੱਸੋ, ਮਹਿਮਾ ਮਹਾ ਮਹਾਨ ਸੁਣਾਵੋ ਕਿ ਕਿਸ ਤਰ੍ਹਾਂ ਦੇ ਸਤਿਗੁਰਾਂ ਨੇ ਇਹਦੀ ਮਹਿਮਾ ਖੂਹ ਦੀ ਸੁਣਾਈ, ਉਹ ਵੀ ਦੱਸੋ। ਪੁਰ ਜਨ ਬਿਰਧ ਜੋ ਥੇ ਤਿਸ ਕਾਲ ਜੋ ਜਾਣਤ ਸਭ ਕੂਪ ਹਵਾਲ। ਕਵੀ ਜੀ ਲਿਖਦੇ ਨੇ ਕਿ ਜਿਹੜੇ ਬਜ਼ੁਰਗ ਆਦਮੀ ਸਨ, ਜਿਹੜੇ ਬਿਰਧ ਸਨ, ਜਿਹੜੇ ਕਿ ਇਸ ਬਿਰਤਾਂਤ ਨੂੰ ਜਾਣਦੇ ਸਨ, ਕੂਪ ਦੇ ਭਾਵ ਕੇ ਖੂਹ ਦੇ ਹਾਲ ਨੂੰ। ਸੋ ਸਤਿਗੁਰ ਕੀ ਆਗਿਆ ਪਾਏ ਬੋਲੇ ਹਾਥ ਜੋਰ ਸਿਰ ਨਿਆਏ। ਉਹਨਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੀ ਆਗਿਆ ਲੈ ਕੇ ਫਿਰ ਸਿਰ ਝੁਕਾ ਕੇ ਬੋਲਣਾ ਸ਼ੁਰੂ ਕੀਤਾ। ਸ੍ਰੀ ਪ੍ਰਭ ਜੀ ਤੁਮ ਅੰਤਰ ਜਾਮੀ ਭੂਤ ਭਵਿਖਤ ਲਖੋ ਪ੍ਰਭ ਸਵਾਮੀ। ਹੱਥ ਜੋੜ ਕੇ ਬਜ਼ੁਰਗ ਆਦਮੀ ਕਹਿੰਦੇ ਨੇ ਕਿ ਇਹ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ, ਤੁਸੀਂ ਅੰਤਰ ਜਾਮੀ ਹੋ, ਬੀਤ ਚੁੱਕੇ ਸਮੇਂ ਨੂੰ ਔਰ ਆਉਣ ਵਾਲੇ ਸਮੇਂ ਨੂੰ ਸੱਚੇ ਪਾਤਸ਼ਾਹ ਤੁਸੀਂ ਜਾਣਨ ਵਾਲੇ ਹੋ, ਕਿਉਂਕਿ ਤੁਸੀਂ ਸਾਰਿਆਂ ਦੇ ਸਵਾਮੀ ਹੋ, ਮਾਲਕ ਹੋ। ਤੁਮ ਆਗੇ ਹਮ ਕਹਾਂ ਵਿਚਾਰੇ ਜੋ ਬੀਤਿਓ ਬਿਰਤਾਂਤ ਉਚਾਰੇ। ਕਹਿੰਦੇ ਨੇ ਸੱਚੇ ਪਾਤਸ਼ਾਹ, ਤੁਹਾਡੇ ਅੱਗੇ ਅਸੀਂ ਜੰਤ ਕੀ ਹਾਂ ਵਿਚਾਰੇ, ਜਿਹੜੇ ਕਿ ਬੀਤ ਚੁੱਕੇ ਬਿਰਤਾਂਤ ਨੂੰ ਕਹਿ ਸਕਦੇ। ਜੇ ਤੱਕ ਗੁਪਤ ਵਿਦਤ ਹੈ ਬਾਤ ਕਰ ਬਦਰੀ ਫਲ ਸਮ ਬਖਿਆਤ। ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਐਸੇ ਹੋ ਜਿਹੜੇ ਕਿ ਗੁਪਤ ਤੋਂ ਗੁਪਤ ਗੱਲ ਨੂੰ ਜਾਣਨ ਵਾਲੇ ਹੋ। ਜੇ ਤੱਕ ਗੁਪਤ ਵਿਦਤ ਹੈ ਬਾਤ ਕਰ ਬਦਰੀ ਫਲ ਸਮ ਬਖਿਆਤ। ਸੱਚੇ ਪਾਤਸ਼ਾਹ, ਕੋਈ ਵੀ ਗੱਲ ਤੁਹਾਡੇ ਤੋਂ ਗੁਪਤ ਰਹਿ ਨਹੀਂ ਸਕਦੀ, ਗੁੱਜੀ ਰਹਿ ਨਹੀਂ ਸਕਦੀ। ਸੱਚੇ ਪਾਤਸ਼ਾਹ, ਤੁਹਾਨੂੰ ਸਾਰੀ ਦੁਨੀਆਂ ਦਾ ਅਗਲਾ ਤੇ ਪਿਛਲਾ ਇਸ ਤਰ੍ਹਾਂ ਦਾ ਗਿਆਨ ਹਾਸਲ ਹੈ ਜਿਵੇਂ ਕਿ ਕਿਸੇ ਨੇ ਆਪਣੇ ਹੱਥ ਦੇ ਵਿੱਚ ਬੇਰ ਰੱਖਿਆ ਹੋਵੇ। ਬਹੁਤ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦਾ ਪ੍ਰਮਾਣ ਆਉਂਦਾ ਹੈ ਕਿ ਹਥੇਲੀ ਦੇ ਉੱਤੇ ਜਿਵੇਂ ਬੇਰ ਰੱਖਿਆ ਹੋਵੇ, ਜਾਂ ਕਿਤੇ ਕਿਤੇ ਇਸ ਤਰ੍ਹਾਂ ਆ ਜਾਂਦਾ ਹੈ ਕਿ ਜਿਵੇਂ ਹੱਥ ਦੇ ਉੱਤੇ ਔਲਾ ਰੱਖਿਆ ਹੋਵੇ। ਕਹਿਣ ਤੋਂ ਸਾਰਾ ਭਾਵ ਇਹ ਹੁੰਦਾ ਹੈ ਕਿ ਹਥੇਲੀ ਤੇ ਰੱਖੀ ਹੋਈ ਚੀਜ਼ ਮਨੁੱਖ ਨੂੰ ਸਾਫ਼ ਸਾਫ਼ ਪਤਾ ਲੱਗ ਜਾਂਦੀ ਹੈ ਕਿ ਕੀ ਮੇਰੀ ਹਥੇਲੀ ਦੇ ਉੱਤੇ ਪਿਆ ਹੋਇਆ। ਇਸ ਜਗ੍ਹਾ ਦੇ ਉੱਤੇ ਉਹਨਾਂ ਸਾਰਿਆਂ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ, ਤੁਹਾਨੂੰ ਸਾਰਾ ਗਿਆਨ ਸ੍ਰਿਸ਼ਟੀ ਦਾ ਇਸ ਤਰ੍ਹਾਂ ਹੈ ਜਿਵੇਂ ਕਿ ਹੱਥ ਦੇ ਉੱਤੇ ਬੇਰ ਰੱਖਿਆ ਹੋਇਆ ਸਾਫ਼ ਸਾਫ਼ ਦਿਖਾਈ ਦਿੰਦਾ।
ਤਉ ਆਪਣੇ ਬੂਜਣ ਕੀਨੀ ਕਰੋ ਉਚਾਰਨ ਜਿਮ ਪਿਖ ਚੀਨੀ।
ਪਰ ਤਾਂ ਵੀ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਤੁਸੀਂ ਸਵਾਲ ਕੀਤਾ ਹੈ, ਤੁਸੀਂ ਹੁਕਮ ਕੀਤਾ ਹੈ, ਇਸ ਕਰਕੇ ਜਿੰਨਾ ਕੁ ਸਾਨੂੰ ਪਤਾ ਹੈ ਸੱਚੇ ਪਾਤਸ਼ਾਹ, ਜੋ ਕੁਝ ਅਸੀਂ ਦੇਖਿਆ ਉਹ ਜ਼ਰੂਰ ਕਹਾਂਗੇ।
ਪੂਰਵ ਸ੍ਰੀ ਅਰਜਨ ਉਪਕਾਰੀ ਪੁਰ ਕਰਤਾਰ ਬਸਾਇਓ ਭਾਰੀ।
ਕਹਿੰਦੇ ਨੇ ਕਿ ਸਤਿਗੁਰੂ ਜੀ, ਸਾਰਿਆਂ ਤੋਂ ਪਹਿਲਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਹੜੇ ਕਿ ਵੱਡੇ ਉਪਕਾਰੀ ਸਨ, ਉਹਨਾਂ ਨੇ ਕਰਤਾਰਪੁਰ ਨਗਰ ਦੀ ਰਚਨਾ ਕੀਤੀ।
ਪੁਨ ਇਕ ਦਿਨ ਆਏ ਇਸ ਥਾਨ ਬੈਠੇ ਰੁਚਿਰ ਲਗਾਏ ਦੀਵਾਨ।
ਕਹਿੰਦੇ ਨੇ ਹੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ, ਨਗਰ ਬਣਾਉਣ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਅੱਜ ਇੱਥੇ ਆਏ ਹੋ, ਇਸੇ ਤਰ੍ਹਾਂ ਸਤਿਗੁਰੂ ਅਰਜਨ ਜੀ ਵੀ ਆਏ ਸਨ। ਜਿਸ ਤਰ੍ਹਾਂ ਤੁਸੀਂ ਇੱਥੇ ਬੈਠ ਕੇ ਦੀਵਾਨ ਲਗਾਇਆ ਹੈ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਇੱਥੇ ਦੀਵਾਨ ਸਜਾਇਆ ਸੀ।
ਪਾਵਨ ਥਲ ਕੋ ਹੇਰ ਵਿਚਾਰਾ ਲੱਗੇ ਹਾਂ ਯੁੱਧ ਪਾਨ ਉਦਾਰਾ।
ਪਿੰਡ ਵਾਸੀ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਜਗ੍ਹਾ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਜਾਣਿਆ ਤੇ ਸਤਿਗੁਰਾਂ ਨੇ ਮਨ ਦੇ ਵਿੱਚ ਵਿਚਾਰ ਕੀਤਾ ਕਿ ਇਸ ਜਗ੍ਹਾ ਦੇ ਉੱਤੇ ਇੱਕ ਖੂਹ ਜ਼ਰੂਰ ਲਾਉਣਾ ਚਾਹੀਦਾ।
ਇਸ ਪੁਰ ਸੰਗਤ ਨਿਤ ਹੀ ਆਵੇ ਗੁਰ ਥਲ ਦਰਸੈ ਔਰ ਹਰ ਖਾਵੈ।
ਕਿਉਂਕਿ ਸਤਿਗੁਰੂ ਜੀ ਜਾਣਦੇ ਸਨ ਕਿ ਇਹ ਗੁਰੂ ਦੀ ਪੁਰੀ ਹੈ, ਇੱਥੇ ਸੰਗਤਾਂ ਦਾ ਆਉਣਾ ਤੇ ਜਾਣਾ ਲੱਗਾ ਹੀ ਰਹੇਗਾ, ਇਸ ਕਰਕੇ ਗੁਰੂ ਦੀ ਜਗ੍ਹਾ ਦੇ ਉੱਤੇ ਜਿਹੜੇ ਆਉਣਗੇ ਉਹ ਇਸ ਖੂਹ ਦੇ ਪਾਣੀ ਤੋਂ ਇਸ਼ਨਾਨ ਕਰਿਆ ਕਰਨਗੇ।
ਇਹਾਂ ਇਸ਼ਨਾਨ ਹੋਏ ਤਨ ਪਾਵਨ
ਯਾਂਤੇ ਕਰੈ ਕੂਪ ਲਗ ਵਾਵਨ।
ਇਸ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਵਿਚਾਰ ਕੀਤੀ ਸੀ ਕਿ ਇਸ ਜਗ੍ਹਾ ਦੇ ਉੱਤੇ ਇੱਕ ਖੂਹ ਲਾਉਣਾ ਚਾਹੀਦਾ ਹੈ ਜਿਹਦਾ ਪਾਣੀ ਪਵਿੱਤਰ ਹੋਵੇ ਤੇ ਉਸ ਪਵਿੱਤਰ ਪਾਣੀ ਦੇ ਨਾਲ ਸਾਰੇ ਦੇ ਸਾਰੇ ਇਸ਼ਨਾਨ ਕਰਨ।
ਕਾਹੇ ਉਹ ਤਬਿਆਨੋ ਮਿਸ਼ਤਾਨ ਬਹੁ ਨਰ ਸਿਰ ਉਚਵਾਏ ਮਹਾਨ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਪਿੰਡ ਦੇ ਜਿਹੜੇ ਬਿਰਦ ਆਦਮੀ ਨੇ ਉਹ ਖੂਹ ਲੱਗਣ ਦਾ ਪ੍ਰਸੰਗ ਸੁਣਾ ਰਹੇ ਨੇ। ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਉਸੇ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਆਨੋ ਮਿਸ਼ਟਾਨ ਕਿ ਬਹੁਤਾ ਸਾਰਾ ਪ੍ਰਸ਼ਾਦ ਮਿੱਠਾ ਲਿਆਂਦਾ ਜਾਵੇ, ਬਹੁਤੇ ਸਾਰੇ ਆਦਮੀਆਂ ਦੇ ਸਿਰ ਦੇ ਉੱਤੇ ਬਹੁਤਾ ਸਾਰਾ ਪ੍ਰਸ਼ਾਦ ਮੰਗਾਇਆ ਜਾਵੇ।
ਸੁਣ ਕਰ ਹੁਕਮ ਮਸੰਦ ਭਿਆਨੇ ਪੁਰ ਤੇ ਮੋਲ ਲੀਨ ਤਹ ਆਨੇ।
ਸੱਚੇ ਪਾਤਸ਼ਾਹ ਉਸੇ ਵੇਲੇ ਸਤਿਗੁਰਾਂ ਦੇ ਹੁਕਮ ਨੂੰ ਮਸੰਦਾਂ ਨੇ ਮੰਨਿਆ ਹੈ, ਮਸੰਦ ਪਿੰਡ ਦੇ ਵਿੱਚੋਂ ਜਾ ਕੇ ਮੁੱਲ ਪ੍ਰਸ਼ਾਦ ਲੈ ਆਏ। ਮਿਸ਼ਟਾਨ ਦਾ ਭਾਵ ਹੈ ਕੋਈ ਮਿੱਠਾ ਪਦਾਰਥ, ਉਹ ਕੋਈ ਵੀ ਹੋ ਸਕਦਾ ਹੈ, ਇੱਥੇ ਸਿਰਫ ਕੜਾਹ ਪ੍ਰਸ਼ਾਦ ਦੀ ਗੱਲ ਨਹੀਂ ਹੋ ਰਹੀ। ਮਿਸ਼ਟਾਨ ਦਾ ਭਾਵ ਹੈ ਕੋਈ ਵੀ ਮਿੱਠੀ ਚੀਜ਼ ਪ੍ਰਸ਼ਾਦ ਦੇ ਰੂਪ ਦੇ ਵਿੱਚ।
ਸ੍ਰੀ ਸਤਿਗੁਰ ਕੇ ਆਗੇ ਤਰਿਓ ਕਾਰੀਗਰਨ ਹਕਾਰਨ ਕਰਿਓ।
ਇੱਕ ਪਾਸੇ ਮਸੰਦਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹ ਮਿੱਠਾ ਪਦਾਰਥ ਲਿਆ ਕੇ ਰੱਖ ਦਿੱਤਾ ਹੈ, ਦੂਸਰੇ ਪਾਸੇ ਉਸੇ ਵੇਲੇ ਸਤਿਗੁਰਾਂ ਨੇ ਹੁਕਮ ਕਰਕੇ ਕਾਰੀਗਰਾਂ ਨੂੰ ਬੁਲਾ ਲਿਆ।
ਪਾਈ ਬ੍ਰਿਧ ਤੇ ਤਬ ਅਰਦਾਸ ਕਰਵਾਏ ਵਕਾਰਜ ਹੋਏ ਰਾਸ।
ਉਸ ਵੇਲੇ ਬਾਬਾ ਬੁੱਢਾ ਜੀ ਤੋਂ ਅਰਦਾਸਾ ਕਰਵਾਇਆ ਗਿਆ।
ਸਭ ਸਤ ਗੁਰ ਕੇ ਨਾਮ ਸਿਮਰ ਕਰ ਮੂਰਤ ਰੁਚਰ ਧਿਆਨ ਕੋ ਯੁਰ ਤਰ।
ਉਸ ਵੇਲੇ ਬਾਬਾ ਬੁੱਢਾ ਜੀ ਨੇ ਸਾਰੇ ਸਤਿਗੁਰਾਂ ਦਾ ਨਾਮ ਧਿਆ ਕੇ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੀ ਮੂਰਤੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਅਰਦਾਸਾ ਕੀਤਾ।
ਹਾਥ ਜੋਰ ਕਰ ਮਸਤਕ ਟੇਕਾ ਉੱਠੇ ਆਪ ਤਬ ਜਲਦ ਬਵੇਕਾ।
ਹੱਥ ਜੋੜ ਕੇ ਸਾਰਿਆਂ ਨੇ ਆਪਣੇ ਮਸਤਕ ਨੂੰ ਥੱਲੇ ਜ਼ਮੀਨ ਦੇ ਵੱਲ ਝੁਕਾਇਆ। ਉਸ ਤੋਂ ਬਾਅਦ ਉੱਠੇ ਆਪ ਤਬ ਜਲਦ ਬਵੇਕਾ, ਜੋ ਕਿ ਗਿਆਨ ਦੇ ਸਮੁੰਦਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਉਹ ਉੱਠੇ।
ਕਰ ਮੈਂ ਕਸੀ ਧਾਰ ਕਰ ਖਰੇ ਪੂਰਬ ਟਾਕ ਲਗਾਵਨ ਕਰੇ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਈ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਤੇ ਕਈ ਦੇ ਨਾਲ ਟੱਪ ਲਾ ਦਿੱਤਾ।
ਪੁਣ ਸੰਗਤ ਦਰਸ਼ਨ ਜੋ ਆਏ ਸਭ ਕੋ ਮਹਿਮਾ ਕਹੇ ਸੁਣਾਏ।
ਫਿਰ ਸੰਗਤ ਜਿੰਨੀ ਵੀ ਆਉਂਦੀ ਸੀ ਉਹ ਸਾਰੀ ਦੀ ਸਾਰੀ ਉਸ ਖੂਹ ਨੂੰ ਰਚਣ ਦੇ ਵਾਸਤੇ ਜੁਟ ਗਈ, ਨਾਲੋ ਨਾਲ ਸਤਿਗੁਰੂ ਜੀ ਖੂਹ ਦੀ ਮਹਿਮਾ ਨੂੰ ਉਜਾਗਰ ਕਰਨ ਲੱਗੇ।
ਖੁਸ਼ੀ ਗੁਰੂ ਕੀ ਕਾਰਜ ਕਰੇ ਪੁਰੇ ਕਾਮਨਾ ਜੋਰ ਤਰੇ।
ਸਤਿਗੁਰਾਂ ਨੇ ਵਚਨ ਕੀਤਾ ਕਿ ਉਹਦੇ ਉੱਤੇ ਗੁਰੂ ਦੀ ਵੱਡੀ ਖੁਸ਼ੀ ਹੈ, ਜਿਹੜਾ ਇਸ ਕਾਰਜ ਨੂੰ ਕਰੇਗਾ ਉਹਦੀਆਂ ਮਨ ਦੀਆਂ ਕਾਮਨਾਵਾਂ ਸਾਰੀਆਂ ਪੂਰੀਆਂ ਹੋਣਗੀਆਂ।
ਰਹਿ ਸੰਗ ਜੇ ਸਿੱਖ ਹਮੇਸ਼ ਕਾਰ ਕਰਨ ਕੋ ਲੱਗੇ ਅਸ਼ੇਸ਼।
ਉਸ ਵੇਲੇ ਸਾਰੇ ਦੇ ਸਾਰੇ ਜਿੰਨੇ ਵੀ ਸਤਿਗੁਰਾਂ ਦੇ ਹਜ਼ੂਰ ਰਹਿੰਦੇ ਸਨ ਉਹ ਫਿਰ ਖੂਹ ਦੀ ਕਾਰ ਸੇਵਾ ਦੇ ਵੱਲ ਜੁਟ ਗਏ।
ਜੋ ਜੋ ਕਰੈ ਕਾਮਨਾ ਕੋਈ ਕੂਪ ਕਾਰ ਤੇ ਪੂਰਨ ਹੋਈ।
ਜਿਹੜੀ ਜਿਹੜੀ ਵੀ ਕਿਸੇ ਨੇ ਕਾਮਨਾ ਕੀਤੀ ਖੂਹ ਦੀ ਕਾਰ ਸੇਵਾ ਦੇ ਦੌਰਾਨ ਉਹ ਕਾਮਨਾ ਉਹਦੀ ਪੂਰੀ ਹੋਈ।
ਪਏ ਆਨੰਦ ਸੰਗਤਾਂ ਸਾਰੇ ਸੇਵੈ ਭਾਉ ਹਿਰਦੈ ਬਹੁ ਤਾਰੇ।
ਸੰਗਤਾਂ ਬਹੁਤ ਹੀ ਜ਼ਿਆਦਾ ਆਨੰਦਿਤ ਹੋਈਆਂ ਨੇ, ਪ੍ਰੇਮ ਭਾਵਨਾ ਦੇ ਨਾਲ ਸਾਰੇ ਦੇ ਸਾਰੇ ਸੇਵਾ ਕਰਨ ਲੱਗੇ।
ਖਣਿਓ ਗਇਓ ਤਤ ਸ਼ਿਨ ਜਲ ਤਾਈ ਪੁਨ ਕਾਸ਼ਟ ਕੋ ਚੱਕ ਕਰਵਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸੇ ਤਰ੍ਹਾਂ ਖੂਹ ਦੀ ਰਚਨਾ ਹੋ ਗਈ। ਖੂਹ ਨੂੰ ਪੁੱਟਦਿਆਂ ਪੁੱਟਦਿਆਂ ਪਾਣੀ ਦੇ ਤਲ ਤੱਕ ਲਿਜਾਇਆ ਗਿਆ, ਫਿਰ ਇੱਕ ਬਹੁਤ ਵੱਡਾ ਲੱਕੜ ਦਾ ਚੱਕ ਕਢਵਾਇਆ ਗਿਆ।
ਬਹੁ ਨਰ ਲਾਇ ਉਤਾਰਿਓ ਤਰੇ ਉਪਰ ਮਹਿਲ ਨੀਵ ਕੋ ਤਰੇ।
ਬਹੁਤੇ ਸਾਰੇ ਮਨੁੱਖਾਂ ਨੇ ਫਿਰ ਉਸ ਚੱਕ ਨੂੰ ਉਸ ਕੜ ਨੂੰ ਥੱਲੇ ਖੂਹ ਦੇ ਅੰਦਰ ਉਤਾਰਿਆ ਹੈ।
ਉਪਰ ਮਹਿਲ ਨੀਮ ਕੋ ਤਰੇ, ਫਿਰ ਉਸ ਕੜ ਦੇ ਉੱਤੇ ਉਸ ਲੱਕੜ ਦੇ ਚੱਕ ਦੇ ਉੱਤੇ ਜਿਹੜੀ ਖੂਹ ਦੀ ਪੱਕੀ ਨੀਂਹ ਸੀ ਉਹ ਰੱਖੀ ਗਈ। ਚੂਨਾ ਅਪਰ ਈਟਕਾਂ ਧਰ ਧਰ ਚਿੰਨ ਚਿੰਨ ਊਚ ਉਤਾਇਲ ਕਰ ਕਰ ਚੂਨੇ ਦੇ ਨਾਲ ਇੱਟਾਂ ਨੂੰ ਜੋੜ ਜੋੜ ਕੇ ਉਸ ਸਾਰੇ ਖੂਹ ਨੂੰ ਪੱਕਾ ਕੀਤਾ ਗਿਆ। ਉਪਰ ਤੇ ਪੁਣ ਮਨ ਬੰਦਵਾਈ ਸ੍ਰੀ ਮੁਖ ਤੇ ਤਬ ਮਹਿਮਾ ਗਾਈ। ਪੂਰਾ ਉਪਰ ਤੱਕ ਤਿਆਰ ਕਰਕੇ ਫੇਰ ਖੂਹ ਦੀ ਜਿਹੜੀ ਮਨ ਹੈ ਉਹਨੂੰ ਬੰਨਿਆ ਗਿਆ ਹੈ। ਸ੍ਰੀ ਮੁਖ ਤੋਂ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਖੂਹ ਦੀ ਮਹਿਮਾ ਬਿਆਨ ਕੀਤੀ। ਗੰਗਾ ਸ੍ਰੋਤ ਹਮੋ ਇਤ ਆਨ ਪਾਵਨ ਕੀਨ ਲਾਏ ਉਦ ਪਾਨਾ। ਪਿੰਡ ਦੇ ਬਿਰਧ ਲੋਕ ਕਹਿੰਦੇ ਨੇ ਕਿ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਪਵਿੱਤਰ ਗੰਗਾ ਦੇ ਨਦੀ ਦੇ ਪ੍ਰਵਾਹ ਨੂੰ ਅਸੀਂ ਇਸ ਜਗ੍ਹਾ ਦੇ ਉੱਤੇ ਲੈ ਆਂਦਾ ਹੈ। ਪਾਵਨ ਕੀਨ ਲਾਏ ਉਦਪਾਨਾ, ਇਸ ਤਰੀਕੇ ਦੇ ਨਾਲ ਗੰਗਾ ਦਾ ਪਾਣੀ ਇੱਥੇ ਲਿਆ ਕੇ ਇਸ ਖੂਹ ਨੂੰ ਅਸੀਂ ਪਵਿੱਤਰ ਕੀਤਾ। ਜਿਮ ਇਸ਼ਨਾਨ ਸੁਰ ਸਰੀ ਕੇਰਾ ਮਿਟੈ ਬ੍ਰਿੰਦ ਅਗ ਪਾਵਨ ਫੇਰਾ। ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਹੁਕਮ ਕੀਤਾ ਸੀ ਕਿ ਜਿਸ ਤਰੀਕੇ ਦੇ ਨਾਲ ਗੰਗਾ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਮਨੁੱਖ ਦੇ ਸਾਰੇ ਪਾਪ ਮਿਟ ਜਾਂਦੇ ਨੇ, ਇੱਥੇ ਵੀ ਜਿਹੜਾ ਇਸ਼ਨਾਨ ਕਰੇਗਾ ਉਹਦੇ ਵੀ ਪਾਪ ਇਸੇ ਤਰੀਕੇ ਦੇ ਨਾਲ ਮਿਟ ਜਾਣਗੇ। ਮਿਟੈ ਬ੍ਰਿੰਦ ਅਗ ਪਾਵਨ ਫੇਰਾ, ਜਿਸ ਤਰ੍ਹਾਂ ਕਿ ਗੰਗਾ ਨਦੀ ਦੇ ਵਿੱਚ ਜਦੋਂ ਪਾਪੀ ਮਨੁੱਖ ਨਹਾ ਲੈਂਦਾ ਤੇ ਪਾਪ ਉਹਦੇ ਗੰਗਾ ਦੇ ਵਿੱਚ ਹੀ ਰਹਿ ਜਾਂਦੇ ਨੇ, ਤੇ ਫਿਰ ਤੋਂ ਜਦੋਂ ਕੋਈ ਮਹਾਤਮਾ ਪੁਰਸ਼ ਉਹਦੇ ਵਿੱਚ ਆਪਣੇ ਚਰਨਾਂ ਨੂੰ ਪਾਉਂਦਾ ਤੇ ਗੰਗਾ ਫੇਰ ਪਵਿੱਤਰ ਹੋ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇੱਥੇ ਵੀ ਜਿਹੜਾ ਪਾਪੀ ਨਾਵੇਗਾ ਉਹਦੇ ਪਾਪ ਇਹ ਖੂਹ ਲੈ ਲਵੇਗਾ, ਤੇ ਫਿਰ ਤੋਂ ਕਿਸੇ ਸਾਧੂ ਸੰਤ ਦੇ ਇਸ਼ਨਾਨ ਕਰਨ ਦੇ ਨਾਲ ਇਹ ਪਵਿੱਤਰ ਹੋ ਜਾਏਗਾ। ਕਹਿਣ ਤੋਂ ਭਾਵ ਹੈ ਕਿ ਗੰਗਾ ਦੇ ਇਸ਼ਨਾਨ ਦੇ ਵਿੱਚ ਤੇ ਇਸ ਖੂਹ ਦੇ ਇਸ਼ਨਾਨ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਸ੍ਰੀ ਸਤਿਗੁਰ ਇਤ ਕਰ ਇਸ਼ਨਾਨੇ ਕਈ ਵਾਰ ਸ੍ਰੀ ਬਰਦਮ ਖਾਨੇ। ਉਹ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬੜੀ ਵਾਰੀ ਇਸ ਖੂਹ ਦਾ ਇਸ਼ਨਾਨ ਕੀਤਾ ਤੇ ਬੜੀ ਵਾਰੀ ਇਸ ਤਰ੍ਹਾਂ ਦੇ ਉਹਨਾਂ ਨੇ ਬਚਨ ਕੀਤੇ ਸਨ। ਤਬ ਕੋ ਇਹ ਸ੍ਰੀ ਅਰਜਨ ਨਾਥ ਕੂਪ ਕਰਾਇਓ ਮਹਿਮਾ ਸਾਥ। ਕਹਿੰਦੇ ਨੇ ਕਿ ਉਦੋਂ ਦਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਖੂਹ ਲਗਾਇਆ ਹੋਇਆ। ਸ੍ਰੀ ਹਰ ਰਾਏ ਸੁਣਤ ਹਰ ਖਾਏ ਤਨ ਤਨ ਬਕਤਾ ਪ੍ਰਤੀ ਗਾਏ। ਸਤਿਗੁਰਾਂ ਨੇ ਉਸ ਖੂਹ ਦੀ ਮਹਿਮਾ ਨੂੰ ਸੁਣਿਆ, ਬੜੇ ਖੁਸ਼ ਹੋਏ ਤੇ ਜਿਹੜੇ ਵਾਰਤਾ ਨੂੰ ਸੁਣਾ ਰਹੇ ਸਨ ਉਹਨਾਂ ਨੂੰ ਸਤਿਗੁਰਾਂ ਨੇ ਧੰਨ ਧੰਨ ਆਖਿਆ, ਕਿਉਂਕਿ ਉਸ ਖੂਹ ਦਾ ਜਿਹੜਾ ਨਾਂ ਹੈ ਉਹਦੇ ਤੋਂ ਹੀ ਪ੍ਰਗਟ ਹੋ ਜਾਂਦਾ ਹੈ ਸ਼ੱਕਰ ਗੰਗ। ਕਹਿਣ ਤੋਂ ਭਾਵ ਹੈ ਕਿ ਸ਼ੱਕਰ ਵਰਗਾ ਮਿੱਠਾ ਇਸ ਖੂਹ ਦਾ ਪਾਣੀ ਹੈ ਤੇ ਗੰਗ ਤੋਂ ਭਾਵ ਹੈ ਕਿ ਗੰਗਾ ਵਰਗਾ ਪਵਿੱਤਰ ਇਸ ਦਾ ਜਲ ਹੈ। ਉੱਠ ਕਰ ਆਏ ਪੁਣ ਨਿਜ ਡੇਰੇ ਖਾਣ ਪਾਣ ਸੁਭਤੇ ਤੇ ਸਵੇਰੇ ਸਵਾ ਜਾਮ ਤੇ ਜਾਗਰਣ ਕਰੈ ਸੌਚ ਇਸ਼ਨਾਨ ਆਦਿ ਸਭ ਤਰੈ। ਉਥੋਂ ਉੱਠ ਕੇ ਸਤਿਗੁਰੂ ਜੀ ਆਪਣੀ ਜਗ੍ਹਾ ਤੇ ਆ ਗਏ ਨੇ, ਫਿਰ ਸਤਿਗੁਰਾਂ ਨੇ ਪ੍ਰਸ਼ਾਦ ਪਾਣੀ ਛਕਿਆ ਤੇ ਫਿਰ ਬਿਰਾਜੇ ਅੰਮ੍ਰਿਤ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗੇ ਨੇ, ਇਸ਼ਨਾਨ ਪਾਣੀ ਕੀਤਾ। ਇਸ ਜਗ੍ਹਾ ਦੇ ਉੱਤੇ ਇਸ ਸਾਖੀ ਦੀ ਵੀ ਸਮਾਪਤੀ ਹੈ, ਦੂਸਰੇ ਪਾਸੇ ਕਵੀ ਜੀ ਨੇ ਅਧਿਆਇ ਵੀ ਸਮਾਪਤ ਕੀਤਾ, ਤੀਸਰੇ ਪਾਸੇ ਸਮਾਂ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਅਗਲੇ ਅਧਿਆਇ ਦੇ ਵਿੱਚ ਜਿਸ ਤਰ੍ਹਾਂ ਕਵੀ ਜੀ ਅਗਲੀ ਕਥਾ ਨੂੰ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ
ਗੁਰਿੰਡ ਕਉ ਮੇਰੀ ਹੈ ਪ੍ਰਣਾਮ।